ਜੋਤਰੂ ਭਾਰਿਆ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਸੋਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾਏ ਅੰਮ੍ਰਿਤ ਵੈਣ ਮੋਰਦ ਪੰਜ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸਵਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੈ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਬੇਸਾਹੋ ਵਾਹਿਗੁਰੂ ਸਾਹਿਬ ਜੀਓ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੈ ਮਨ ਤਨ ਹੈ ਕੁਸ਼ਟੀ ਨਰਕੇ ਵਾਸਾ ਪਾਇੰਦਾ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਕੁਝ ਤਨ ਹੈ ਕੁਝ ਮਨ ਹੈ ਕੁਝ ਆਤਮਾ ਹੈ ਇਹ ਤਿੰਨ ਤਲ ਨੇ ਪ੍ਰਥਮ ਤਨ ਦਾ ਤਲ ਹੈ ਦੂਜਾ ਮਨ ਦਾ ਤਲ ਹੈ ਤੀਜਾ ਆਤਮਾ ਦਾ ਤਲ ਹੈ ਤਨ ਦੇ ਤਲ 'ਤੇ ਵੀ ਰੋਗ ਨੇ ਬਿਮਾਰੀਆਂ ਨੇ ਮਨ ਦੇ ਤਲ 'ਤੇ ਵੀ ਰੋਗ ਨੇ ਬਿਮਾਰੀਆਂ ਨੇ ਆਤਮਾ ਦਾ ਤਲ ਜੋ ਹੈ ਉਹ ਸੁਤੰਤਰ ਹੈ ਤਨ ਦੇ ਰੋਗ ਪ੍ਰਕਿਰਤਕ ਖਿਲਤਾਂ ਵਿਗੜਨ ਕਰਕੇ ਪੈਦਾ ਹੁੰਦੇ ਆ ਬਾਏ ਪਿੱਤ ਕਾਫ ਰੁਦਰ ਵਿਗਾੜ ਇਹ ਬਾਈ ਦਾ ਤੱਤ ਵੱਧ ਜਾਣਾ ਔਰ ਕਫ ਦਾ ਤੱਤ ਵੱਧ ਜਾਣਾ ਪਿੱਤ ਗਰਮੀ ਦਾ ਤੱਤ ਵੱਧ ਜਾਣਾ ਖੂਨ ਦੇ ਅੰਦਰ ਵਿਗਾੜ ਆ ਜਾਣਾ ਇਹ ਚਾਰ ਖਿਲਤਾਂ ਜਿਹੜੀਆਂ ਇਹਨਾਂ ਤੋਂ ਤਨ ਦੇ ਰੋਗ ਪੈਦਾ ਹੁੰਦੇ ਆ ਤਨ ਦੇ ਰੋਗ ਪੈਦਾ ਹੋਣ ਦਾ ਇਹ ਕਾਰਨ ਪਰ ਰੋਗ ਬਿਮਾਰੀ ਇਹਦਾ ਅਰਥ ਕੀ ਹੈ ਬਿਮਾਰੀ ਦਾ ਅਰਥ ਹੈ ਪ੍ਰਕਿਰਤਕ ਨਿਯਮ ਦੀ ਉਲੰਘਣਾ ਜੋ ਪਰਮਾਤਮਾ ਨੇ ਇਹ ਪ੍ਰਕਿਰਤਕ ਸਾਰੀ ਰਚਨਾ ਬਣਾਈ ਹੈ ਇਹਦੇ ਕਿਸੇ ਨਿਯਮ ਦੀ ਉਲੰਘਣਾ ਕੀਤੀ ਹੈ ਕਿਉਂਕਿ ਤਨ ਦਾ ਜਿਹੜਾ ਸੰਬੰਧ ਹੈ ਉਹ ਪ੍ਰਕਿਰਤੀ ਦੇ ਨਾਲ ਹੈ ਕਿਸੇ ਪ੍ਰਕਿਰਤਕ ਨਿਯਮ ਦੀ ਉਲੰਘਣਾ ਕੀਤੀ ਹੈ ਔਰ ਉੱਥੇ ਉਹ ਰੋਗ ਬਣ ਗਿਆ ਜਾਂ ਇਉਂ ਕਹਿ ਲਓ ਕਿਸੇ ਪ੍ਰਕਿਰਤਕ ਤੱਤ ਦੀ ਘਾਟ ਆ ਗਈ ਹੈ ਤਨ ਦੇ ਰੋਗ ਤਾਂ ਇਹ ਨੇ ਜੋ ਪ੍ਰਕਿਰਤੀ ਦੀ ਚਾਲ ਹੈ ਉਹਦੇ ਨਾਲ ਸਰੀਰ ਆਪਣੀ ਚਾਲ ਮਿਲਾਉਣ ਤੋਂ ਪਿੱਛੇ ਰਹਿ ਗਿਆ ਔਰ ਉੱਥੇ ਰੋਗ ਪੈਦਾ ਹੋ ਗਿਆ ਨਹੀਂ ਪੂਰਾ ਚੱਲ ਸਕਿਆ ਕਮਜ਼ੋਰੀ ਆ ਗਈ ਤੇ ਮਾਨਸਿਕ ਰੋਗ ਮਨ ਦੇ ਰੋਗ ਕਿੱਥੋਂ ਪੈਦਾ ਹੁੰਦੇ ਆ मन दे रोग पैदा होंदे आ मन ने आत्मा नालों टुट जाना उत्थे मन दे रोग पैदा होंदे तन दे रोग तां पैदा होंदे ने तन दा प्रकृति नालों टुट जाना और उत्थे तन दे रोग पैदा होंदे ने मन दा आत्मा दे नालों टुट जाना उत्थे मन दे रोग पैदा होंदे ਤੁਸੀਂ ਕਹੋਗੇ ਇਹ ਅਰਥ ਜੋ ਵਿਚਾਰ ਹੈ ਇਹ ਗੁਰਬਾਣੀ ਦੇ ਅਨੁਸਾਰ ਹੀ ਸਾਰੀ ਹੈ ਆਤਮਾ ਨੂੰ ਟੁੱਟਣਾ ਮਾਨਸਿਕ ਰੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਆਤਮਾ ਨਾਲੋਂ ਟੁੱਟ ਜਾਣਾ ਮਾਨਸਿਕ ਰੋਗ ਪੈਦਾ ਹੋਣਗੇ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਈਰਖਾ ਨਿੰਦਿਆ ਵਖੀਲੇ ਇਹ ਸਾਰੇ ਰੋਗ ਹੀ ਆ ਇਹ ਰੋਗ ਪੈਦਾ ਹੋਣੇ ਜਿਸ ਤਰ੍ਹਾਂ ਸਾਡੇ ਜਿਹੜੇ ਇੰਦਰੇ ਆ ਇੱਕ ਬਾਹਜ ਇੰਦਰਾ ਹੈ ਇੱਕ ਅੰਤਰਿਕ ਇੰਦਰਾ ਹੈ ਜੋ ਬਾਹਰ ਸੰਸਾਰ ਵੇਖਦੀਆਂ ਇਹਨੂੰ ਬਾਹਜ ਇੰਦਰਾ ਕਹਿੰਦੇ ਅੱਖਾਂ ਚਾਕਸ਼ ਇੰਦਰੀਆ ਹੈ ਔਰ ਅੰਤਰਿਕ ਇੰਦਰੀਆ ਕੀ ਹੈ ਜੋ ਦੇਖਣ ਦੀ ਵਾਸ਼ਨਾ ਹੈ ਦੇਖਣ ਦੀ ਵਾਸ਼ਨਾ ਇਹ ਅੰਤਰਿਕ ਇੰਦਰੀਆ ਹੈ ਔਰ ਕੰਨ ਜਿਹੜੇ ਨੇ ਸਰੋਤਰ ਇੰਦਰੀਆ ਇਹ ਬਾਹਰ ਦੀ ਆਵਾਜ਼ ਨੂੰ ਸੁਣਨ ਵਾਲਾ ਹੈ ਬਾਹਰਲਾ ਇੰਦਰੀਆ ਹੈ ਤੇ ਸੁਣਨ ਦੀ ਵਾਸ਼ਨਾ ਜਿਹੜੀ ਹੈ ਇਹ ਅੰਤਰਿਕ ਇੰਦਰੀਆ ਹੈ ਸੁਣਨ ਦੀ ਵਾਸ਼ਨਾ ਹੀ ਵਾਸਤਵ ਤੇ ਸਰੋਤਰ ਇੰਦਰੀਏ ਨੂੰ ਪੈਦਾ ਕਰਦੀ ਹੈ ਦੇਖਣ ਦੀ ਵਾਸ਼ਨਾ ਹੀ ਵਾਸਤਵ ਤੇ ਚਾਕਸ਼ ਇੰਦਰੀਏ ਨੂੰ ਪੈਦਾ ਕਰਦੀ ਹੈ ਔਰ ਇੱਥੇ ਹੀ ਵਸ ਨਹੀਂ ਹੈ ਘਰਾਣ ਇੰਦਰੀਆ ਬਾਹਰਲੀ ਦੁਰਗੰਧੀ ਤੇ ਸੁਗੰਧੀ ਦੀ ਪਰਖ ਕਰੇਗਾ ਹਵਾ ਦੇ ਵਿੱਚੋਂ ਸੁਗੰਧੀ ਆ ਰਹੀ ਆ ਤਾਂ ਦੱਸੇਗਾ ਕਿਸੇ ਬਗੀਚੇ ਦੇ ਵਿੱਚੋਂ ਹੋ ਕੇ ਹਵਾ ਆਈ ਆ ਇਹਨੂੰ ਫੁੱਲਾਂ ਦੀ ਸ਼ੋਅ ਮਿਲ ਗਈ ਹੈ ਤੇ ਸਪਰਸ਼ ਮਿਲ ਗਿਆ ਸੁਗੰਧੀ ਭਰ ਕੇ ਲਿਆਈ ਆ ਜੇ ਦੁਰਗੰਧ ਆ ਰਹੀ ਹੈ ਇਹ ਵੀ ਦੱਸ ਦੇਗਾ ਕਿਸੇ ਭੈੜੀ ਜਗ੍ਹਾ ਤੋਂ ਹਵਾ ਹੋ ਕੇ ਆਈ ਹੈ ਇਹਨੂੰ ਭੈੜੀ ਜਗ੍ਹਾ ਦਾ ਸਪਰਸ਼ ਮਿਲਿਆ ਹੈ ਜਿੱਥੇ ਮੁਰਦੇ ਪਸ਼ੂ ਢੋਏ ਜਾਂਦੇ ਨੇ ਉੱਥੋਂ ਹੋ ਕੇ ਆਈ ਹੋਣੀ ਔਰ ਇਹ ਘਰਾਣ ਇੰਦਰੀਆ ਬਾਹਰ ਤੇ ਅੰਦਰ ਜਿਹੜਾ ਇੰਦਰੀਆ ਹੈ ਉਹ ਹੈ ਸੁਗੰਧ ਲੈਣ ਦੀ ਵਾਸ਼ਨਾ ਉਹ ਅੰਦਰਲਾ ਇੰਦਰੀਆ ਹੈ ਔਰ ਇਸੇ ਤਰ੍ਹਾਂ ਹੀ ਰਾਸਨਿਕ ਇੰਦਰੀਆ ਰਸਨਾ ਤੇ ਬਾਹਜ ਇੰਦਰੀਆ ਤੇ ਅੰਤਰਿਕ ਇੰਦਰੀਆ ਕੀ ਹੈ ਰਸ ਲੈਣ ਦੀ ਵਾਸ਼ਨਾ ਬੰਦੇ ਦੇ ਅੰਦਰ ਬਹੁਤ ਸਾਰੀਆਂ ਵਾਸ਼ਨਾਵਾਂ ਨੇ ਉਸ ਵਾਸ਼ਨਾ ਦੇ ਕਰਕੇ ਹੀ ਰਾਸਨਿਕ ਇੰਦਰੀਆ ਪੈਦਾ ਹੁੰਦਾ ਹੈ ਜੇ ਅੰਦਰ ਰਸ ਲੈਣ ਦੀ ਵਾਸ਼ਨਾ ਨਹੀਂ ਤੇ ਰਸ ਲੈਣ ਦੀ ਵਾਸ਼ਨਾ ਦਾ ਬੀਜ ਨਹੀਂ ਤਾਂ ਉੱਥੇ ਰਸਾਂ ਦਾ ਬਿਰਸ਼ ਨਹੀਂ ਬਣ ਸਕਦਾ ਬੀਜ ਹੈ ਤੇ ਬਿਰਸ਼ ਹੈ ਜੇ ਬੀਜ ਹੀ ਨਹੀਂ ਤੇ ਬਿਰਸ਼ ਕਿੱਥੋਂ ਬਣੇਗਾ ਔਰ ਬੀਜ ਧਰਤੀ ਵਿੱਚ ਹੈ ਤੇ ਉਹਨੇ ਸਮਾਂ ਪਾ ਕੇ ਜਦੋਂ ਸਮਾਂ ਆ ਗਿਆ ਮੌਸਮ ਆ ਗਿਆ ਪਾਣੀ ਮਿਲ ਗਿਆ ਔਰ ਇਹ ਸਾਰਾ ਵਾਤਾਵਰਨ ਸੂਰਜ ਦੀਆਂ ਕਿਰਨਾਂ ਮਿਲ ਗਈਆਂ ਤੇ ਉਹਨੇ ਅੰਕੁਰ ਫੁੱਟਣਾ ਹੀ ਲਾਜ਼ਮੀ ਫੁੱਟੇਗਾ ਇਸ ਵਾਸਤੇ ਅੰਤਰਿਕ ਵਾਸ਼ਨਾ ਇਹ ਸੂਖਸ਼ਮ ਇੰਦਰੀਆ ਹੈ ਵਾਸ਼ਨਾ ਹੈ ਤੇ ਰਸ ਰਾਸਨਿਕ ਇੰਦਰੀਆ ਪੈਦਾ ਹੋਏਗਾ ਅੰਦਰ ਰਸ ਲੈਣ ਦੀ ਵਾਸ਼ਨਾ ਹੈ ਗੁਰੂ ਨਾਨਕ ਸਾਹਿਬ ਦੇ ਬੋਲ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਸੇਜਾ ਰਸ ਘੋੜੇ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ रस लैण दी वासना है ते रासनक इंद्रिया प्रगट होएगा। ये वासना ही नहीं है ते फिर रासनक इंद्रिया के रस लैण दी वासना है, देखण दी वासना अंदर सूक्ष्म इंद्रिया है, सुण दी वासना अंदर सूक्ष्म इंद्रिया है, साड़ी सकन विच त्वक इंद्रिया जड़ा ठंडे कूले कठोर नरम स्पर्श नूं दसदा। ये पदार्थ दा जड़ा स्पर्श है दी शो है ये ठंडी है, ये दी गर्म है, इहदा स्पर्श कूड़ा है, इहदा स्पर्श कठोर है, पत्थर नूं छोएगा ते इंद्रिया दसेगा ते इहदा स्पर्श कठोर है, फल नूं छोएगा दस देवेगा ये बाहज इंद्रिया त्वक इंद्रिया इहदा स्पर्श जिहड़ा है नरम है कूड़ा है, पर अंदर जे करके स्पर्श दी वासना है ता स्पर्श इंद्रिया पैदा होएगा। पैदा होने का अर्थ की है? पैदा होने का अर्थ है स्पर्श विच परिवर्त होएगा। जे वासना ही नहीं है तो स्पर्श विच परिवर्त हो ही नहीं सकता। अंदर वासना है तो वासना ने साकार होना ही होना है, और जे करके हुण इत्थे इह भी सवाल पैदा होंदा पे जड़ियां अखां चाक्ष इंद्रिया है पे नू भन दईए फिर नहीं, भनना नहीं है, देखण दी वासना नू कटना है, अंदरों जड़ कटनी है, फिर देखण दी वासना नू कट देंगे की होएगा? ते जो जरूरी है वह देखना है, गैर जरूरी नहीं देखना। गैर जरूरी देखना जिहड़ा वह झड़ जाएगा, जरूरी देखना रह जाएगा। ते की असी कन जिहड़े ने फिर बंद कर दईए? नहीं, बंद नहीं करने, देखण दी सुण दी वासना नू कट देना। सुण दी वासना नू कटना की है? जो गैर जरूरी है उहनू सुनना एक कट देना है, जो जरूरी सुनना है इस वास्ते जरूरी है वह सुनना है। गैर जरूरी की है? मेरे मोहन श्रावनी ये ना सुनाए, साकत गीत नाद धुन बोलत बोल अजाए, साकत टुटे हुए बंदिया के गीत जो रब नालों टुटे हुए, बस ये ना सुना, ये गैर जरूरी है। ये वासना कटनी अंदरों, कल ना सुने काहू कोई निंदा, ये गैर जरूरी है। और देखना, देखण दी वासना कटनी है, वासना की कटनी है? परत्रै रूप ना पेखै नेत्र, परत्रै पर स्त्री रूप नहीं वेखना, नहीं बकार दृष्टि कटनी है, बकार दृष्टि नाल नहीं वेखना। इउं तां तुसीं अखां मिट के थोड़ा लंघना है, सारयां दे विच वाहिगुरु की सत्ता है, वह बै संसार तुम देख दे, यो हर का रूप है, हर रूप नजर ही आया, सारे रूपां च वाहिगुरु है, नहीं जिहड़ा गैर जरूरी है उहनू कटना। वासना गैर जरूरी है, वासना कट दिओ, जो देखना जरूरी है वह देखना है, नेत्री सतगुर पेखना देखना है। गैर जरूरी जिहड़ा है, जिस देखण नाल असी अपनी आत्मा तो टुट जाइए, जिस सुण दे नाल असी अपने मूल परमात्मा तो टुट जाइए, और उसनू असी कटना है। और इसे तरह त्वक इंद्रिया उत्थे गैर जरूरी स्पर्श की वासना कटनी है। बाकी गृहस्थी है एका नारी जती होए ते पल नू नवार, पर गैर जरूरी उत्थे की है? परत्रै रावण जाए सही ताला जी है, प्राया घर गैर जरूरी है, वह वासना कटनी है। इस वास्ते वासना कटनी की है? स्पर्श दी, गैर जरूरी जो है स्पर्श उहनू कट देना। और देखना सुनना ਤੇ ਸਪਾਰਸ ਰਸ ਲੈਣਾ ਗੈਰ ਜ਼ਰੂਰੀ ਰਸ ਕੀ ਹੈ ਰਸ ਦੀ ਵਾਸ਼ਨਾ ਰਸ ਦੀ ਵਾਸ਼ਨਾ ਕੀ ਹੈ ਜੋ ਗੈਰ ਜ਼ਰੂਰੀ ਹੈ ਰਸ ਲੈਣਾ ਉਹਨੂੰ ਕੱਟ ਉਹ ਕੀ ਹੈ ਜੋ ਖਿੱਚੇ ਹੋਏ ਕਸ ਨੇ ਉਹ ਛੱਡ ਐਸਾ ਮਤ ਝੂਠਾ ਮਤ ਮੂਲ ਨਾ ਪੀਚੇ ਜੇਖਾ ਪਾਰ ਵਸਾਏ ਝੂਠੀ ਸ਼ਰਾਬ ਨਹੀਂ ਪੀਣੀ ਇਹ ਗੈਰ ਜ਼ਰੂਰੀ ਹੈ ਇਸ ਵਾਸਤੇ ਇਹਨੂੰ ਛੱਡ ਇਹ ਵਾਸ਼ਨਾ ਛੱਡ ਇਹਦਾ ਮਤਲਬ ਇਹ ਨਹੀਂ ਹੈ ਕਿ ਜਵਾਨ ਨਾਲ ਸਵਾਦੀ ਭੋਜਨ ਨਹੀਂ ਖਾਣੇ ਨਹੀਂ ਇੱਕ ਲੋੜ ਹੈ ਪਰ ਐਸਾ ਵੀ ਨਾ ਹੋਵੇ ਤੇ ਤੂੰ ਸਵਾਦੀ ਭੋਜਨ ਹੀ ਤੇਰਾ ਨਿਸ਼ਾਨਾ ਬਣ ਜਾਏ ਨਹੀਂ ਭੋਜਨ ਸਰੀਰ ਵਾਸਤੇ ਲਾਜ਼ਮੀ ਹੈ ਅਨਵੇਂ ਕੋਸ਼ ਹੈ ਇਹ ਤੋਂ ਬਿਨਾਂ ਇਸ ਦੀ ਪੂਰਤੀ ਨਹੀਂ ਹੋ ਸਕਦੀ ਸ਼ਬਦ ਸਪਰਸ਼ ਰੂਪ ਰਸ ਗੰਧ ਔਰ ਇਸੇ ਤਰ੍ਹਾਂ ਅਤੇ ਜੋ ਗੈਰ ਜ਼ਰੂਰੀ ਵਾਸ਼ਨਾ ਹੈ ਘਰਾਣ ਇੰਦਰੀਏ ਦੀ ਉਹ ਕੱਟਣੀ ਹੈ ਔਰ ਇਹ ਨੇ ਦੋ ਦੋ ਵਿਚਾਰਾਂ ਅੰਤਰਿਕ ਇੰਦਰੀਆ ਬਾਹਰ ਇੰਦਰੀਆ ਇਸੇ ਤਰ੍ਹਾਂ ਮਾਨਸਿਕ ਮਨ ਦੇ ਰੋਗ ਅਤੇ ਤਨ ਦੇ ਰੋਗ ਤਨ ਦੇ ਰੋਗ ਕਿੱਥੋਂ ਪੈਦਾ ਹੋਏ ਪ੍ਰਕਿਰਤਕ ਨਿਯਮ ਦੀ ਉਲੰਘਣਾ ਭਾਵ ਕਿ ਪ੍ਰਕਿਰਤੀ ਦੇ ਅਨੁਸਾਰ ਸਰੀਰ ਨਹੀਂ ਚੱਲ ਸਕਿਆ ਬੇਨਿਯਮਾ ਹੋ ਗਿਆ ਉੱਥੇ ਸਰੀਰ ਦਾ ਰੋਗ ਪੈਦਾ ਹੋ ਗਿਆ ਮਾਨਸਿਕ ਰੋਗ ਕਿਉਂ ਪੈਦਾ ਹੋਇਆ ਮਾਨਸਿਕ ਰੋਗ ਤਾਂ ਪੈਦਾ ਹੋਇਆ ਆਤਮਾ ਨਾਲੋਂ ਟੁੱਟ ਗਿਆ ਮਨ ਪਰਮਾਤਮਾ ਨਾਲੋਂ ਟੁੱਟ ਗਿਆ ਮਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਉੱਥੇ ਮਾਨਸਿਕ ਰੋਗ ਪੈਦਾ ਹੋ ਗਏ ਨੇ ਇਸ ਵਾਸਤੇ ਦੋ ਤਰ੍ਹਾਂ ਦੇ ਰੋਗ ਨੇ ਮਨ ਦੇ ਰੋਗ ਅਤੇ ਤਨ ਦੇ ਰੋਗ ਅਤੇ ਜਿਹੜੀ ਸਾਡੀ ਆਤਮਾ ਹੈ ਇਹਦੇ ਵਿੱਚ ਕੋਈ ਰੋਗ ਨਹੀਂ ਹੈ ਪਰ ਜਿਸ ਵੇਲੇ ਅਸੀਂ ਆਤਮਾ ਨੂੰ ਨਾਲ ਜੋੜ ਲੈਂਦੇ ਹਾਂ ਇਹ ਜੀਵ ਆਤਮਾ ਬਣ ਜਾਂਦੀ ਹੈ ਇਹ ਭੁਲੇਖਾ ਹੈ ਮੈਂ ਬਿਮਾਰ ਹਾਂ ਮੈਨੂੰ ਇਹ ਰੋਗ ਹੈ ਨਹੀਂ ਤੂੰ ਬਿਮਾਰ ਨਹੀਂ ਤੇਰਾ ਸਰੀਰ ਬਿਮਾਰ ਹੈ ਤੇਰਾ ਮਨ ਬਿਮਾਰ ਹੈ ਤੂੰ ਕਿੱਥੇ ਬਿਮਾਰ ਹੈ ਰੱਬ ਵਿੱਚ ਕਿੱਥੇ ਰੋਗ ਆਤਮਾ ਵਿੱਚ ਕਿੱਥੇ ਰੋਗ ਜੇ ਰੱਬ ਵਿੱਚ ਰੋਗ ਹੋਵੇਗਾ ਆਤਮਾ ਵਿੱਚ ਰੋਗ ਹੋਏਗਾ ਤੇ ਤੈਨੂੰ ਤੰਦਰੁਸਤ ਕੌਣ ਕਰੇਗਾ ਪਰਮਾਤਮਾ ਸਵਸਥ ਹੈ ਤੇ ਉਹਦਾ ਨਾਮ ਵੀ ਸਵਸਥ ਹੈ ਬਾਕੀ ਰੋਗਾਂ ਦੀਆਂ ਦਵਾਈਆਂ ਵੱਖਰੀਆਂ ਵੱਖਰੀਆਂ ਨੇ ਜੈਸੇ ਜੈਸੇ ਰੋਗ ਨੇ ਵੈਸੀ ਵੈਸੀ ਦਵਾਈ ਹੈ ਪਰ ਪਰਮਾਤਮਾ ਜੋ ਵੈਦ ਹੈ ਗੁਰੂ ਜੋ ਵੈਦ ਹੈ ਉਹਦੇ ਪਾਸ ਸਾਰਿਆਂ ਰੋਗਾਂ ਦੀ ਇੱਕੋ ਹੀ ਦਵਾਈ ਹੈ ਬਹੁਤੀਆਂ ਸ਼ੀਸ਼ੀਆਂ ਨੂੰ ਰੱਖਣੀਆਂ ਪੈਂਦੀਆਂ ਅਤੇ ਬਹੁਤੇ ਐਕਸਰੇ ਵੀ ਨਹੀਂ ਉਹਨੂੰ ਕਰਨੇ ਪੈਂਦੇ ਵੀ ਖੂਨ ਟੈਸਟ ਕਰੋ ਫਿਰ ਬਿਮਾਰੀ ਲੱਭੋ ਉਹਨੂੰ ਨਹੀਂ ਇੰਨਾ ਕੁਛ ਕਰਨਾ ਪੈਂਦਾ ਬਸ ਉਹਦੇ ਕੋਲ ਸਾਰਿਆਂ ਰੋਗਾਂ ਦੀ ਇੱਕੋ ਹੀ ਦਵਾਈ ਹੈ ਵੈਦਾਂ ਕੋਲ ਵੱਖਰੇ ਵੱਖਰੇ ਰੋਗਾਂ ਦੀ ਵੱਖਰੀ ਵੱਖਰੀ ਦਵਾਈ ਹੈ ਖੋਜ ਹੈ ਔਰ ਇਹ ਖੋਜ ਚੱਲੀ ਹੈ ਜਿਵੇਂ ਜਿਵੇਂ ਸੰਸਾਰ ਆਰੰਭ ਹੋਇਆ ਉਵੇਂ ਉਵੇਂ ਰੋਗ ਵੀ ਆਰੰਭ ਹੋਏ ਉਵੇਂ ਉਵੇਂ ਰੋਗਾਂ ਦੇ ਮੇਟਣ ਦੇ ਉਪਾਅ ਵੀ ਆਰੰਭ ਹੋਏ ਕਿਸੇ ਸਮੇਂ ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਅਕੂਪ੍ਰੈਸ਼ਰ ਚੱਲਿਆ ਸੀ ਔਰ ਇਹ ਬੋਧੀਆਂ ਦੇ ਵਿੱਚ ਇਹਦਾ ਜਨਮ ਹੋਇਆ ਲੰਕਾ 'ਚ ਲੈ ਗਿਆ ਸਾਰਾ ਕੁਛ ਵੀ ਅਕੂਪੈਂਚਰ ਗਿਆ ਚੱਲਿਆ ਇਹ ਵੀ ਚਾਈਨਾ ਵਿੱਚ ਚਲੇ ਗਿਆ ਕਾਢ ਹਿੰਦੁਸਤਾਨੀ ਰਿਸ਼ੀਆਂ ਦੀ ਸੀ ਇਹ ਔਰ ਉਸ ਤੋਂ ਬਾਅਦ ਫਿਰ ਵੇਦਾਂ ਦਾ ਯੁੱਗ ਆਇਆ ਕੋਈ 5,000 ਸਾਲ ਹੀ ਵੇਦਾਂ ਦੀ ਰਚਨਾ ਹੈ ਕੁਛ ਸਾਲ ਉੱਤੇ ਔਰ ਇੱਥੋਂ ਵੇਦਾਂ ਤੋਂ ਆਜਰ ਵੈਦਿਕ ਤੋਂ ਆਜਰ ਅਜ ਅਤੇ ਜੁਜਰ ਵੇਦ ਜਿਹੜਾ ਉਹਦੇ 'ਚੋਂ ਆਜਰ ਵੈਦਿਕ ਦਾ ਜਨਮ ਹੋਇਆ ਅਤੇ ਜੜੀਆਂ ਬੂਟੀਆਂ ਨਾਲ ਰੋਗ ਜਿਹੜੇ ਨੇ ਉਹ ਠੀਕ ਕਰਨੇ क्योंकि प्रकृतक नियम की उलंघना हुई है। तो ये जड़े रोग प्रकृतक नियम की उलंघना है, इन्हों प्रकृति विचों ही चीज़ा लैके ठीक करना है, क्योंकि जड़िया बूटियां जड़िया ने बनस्पति का हिस्सा है। और उस तरह दिया महापुरशां ने जड़िया बूटियां लभियां, हौली हौली उन्होंने टेस्ट होए। और साध संगत जी इस ढंग नाल आयुर्वेदिक जिहड़ी सी उह चालू होई, इस ढंग नाल दवाइयां नूं रगड़ना पिआउणा जां रगड़ के जख्मां ते ला देना, यही सिलसिला से। उस तों बाद होर तरक्की होई, फिर यूनानी आरंभ होई, यूनान ग्रीस विच्चों यूनानी आरंभ होई है, उहदा युग आ गया। ते उस तों बाद फिर होम्योपैथी ते एलोपैथी, जर्मन विच इहदा दूजी दा अमेरिका जन्म हो गया। समय समय अनुसार विज्ञानक ढंग दे नाल और ये तरक्की हुंदी गई हुंदी गई, ढंग आपो अपना तरीके आपो अपने ने। उन्होंने जड़िया बूटियां ना मेटे रोग, इन्होंने जड़िया बूटियां दे रस कढ लै बेचारे ने, ते खंड दियां गोलियां ते रस छिड़क दिंदे आ जवान ते रखो। वो कहिंदे सारे तंतु शरीर दे जवान ते आ, जवान ते गोलियां दवाई वालियां रखियां ने, दो मिनटां शरीर ते असर होया ने। ते इस वास्ते कहण तो भाव ये ढंग से बीमारियां नूं दूर करन दे अज भी चल रहे ने, सारे ढंग चलदे आ। अकूपेंचर भी चलता, कित कित प्रैशर अकूप्रैशर भी चलता, यूनानी भी चलती, आयुर्वैदिक भी चली जा रही, एलोपैथी भी चली जा रही, होम्योपैथी भी चली जा रही, सारे चलते चल रहे हैं। पर अज भी तुसी जड़िया बूटियां ऐसिया ने, हुण साढ़े गल विच हजीरा ही हो जांदियां ने। डॉक्टर कहिंदे ऑपरेशन करो, पर पुराने साधुओं को जड़िया बूटियां का इलाज से। एक नगर में महापुरशां का जथा जाता हों, फिरोजपुर जिले में मनावा पिंड, तो वह जिस घर में साढ़े आसन होंगे उसका नाम से बजुर्ग का सोहन सिंह। वो घर में कोई महापुरश आते उदासी, बड़ी सेवा करता से भोजन दे, आयानू टिकाणा देना, सेवा करने कई साल आंदे रहे, शरीर बिरध हो गया, मोरे कोई अधिकारी ना मिलया। क्योंकि जेड़े इस तरह के सन्यासी महापुरश ने, उन्हों का एक नियम होंदा कि दवाई का पैसा नहीं लेना। हुण इस तरह का अधिकारी बिरला ही मिलता जेड़ा दवाई का पैसा ना लवे। शरीर बहुत ढिला सी, वो बजुर्ग नूं दस गया, कहिंदे बजुर्गा आ बूटे आ, ते बस यही बूटे 6 दिन इहनू रगड़ के देना आ ते हजीरां दा रोग खत्म गले च। ते अज भी चलदा उहनां दे घर विच, कोई पैसा नहीं लैंदे, वो बजुर्ग तां चढ़ाई कर गए। कित्थे डाक्टरां दी खोज पई ये ऑपरेशन नाल ठीक होणगियां, कित्थे जड़ियां बूटियां दी खोज पई 6 दिन वो बूटी घोट के पियाओ ते बंदा ठीक। इस वास्ते अज भी ये सिलसिला सारा ही जो सियाने महापुरशा ने विद्वाना ने कढ़िया वो चलदा है। यह है शरीरक रोगां दी गल, प्रकृति विचों ही दवाई बूटी भाली, क्योंकि प्रकृति प्रकृतक नियम की उलंघना हुई शरीर तो प्रकृति नाल इहदा इलाज करना है। ते दूजे पासे मानसिक रोग ने, ते मानसिक रोग जेड़े ने वह है परमात्मा तो टुट के मन ने रोग पैदा कर लेने, आत्मा तो टुट के परमेश्वर ते भुलिया व्यापन सभे रोग। और इन्हां रोगां दी दवाई वक्री वक्री, पर जो परमात्मा वैद है उहदे को दवाई इक्को ही है सारे रोगां दी। गुरु नानक साहब ने वेख्या कि संसार बहुत रोगी है, ते दवाई इक्को ही दित्ती सारे। संसार रोगी नाम दारू मैल लागै सच बिना। एको ही दुआई सर्व रोग का औखद नाम, परमात्मा के पास एको ही दवाई है सारे रोगों की। इसे दवाई दे नाल परमात्मा ठीक करता है। और ये जड़े रोग ने मानसिक इन्हां दी जड़ की है होमे, सब तो होमे जड़ी है ये जड़ है इन्हां रोगों की, इत्थों पैदा होंदे है। कई बार असं बिरछ कट दईए ना जड़ां भी थल्यों उहदा जाड़ सारे कढ दईए, अपनी टोआ पुट पुट के फिर भी डूंगी जड़ रह जाती है, वो जड़ ही जम पैंदी फिर कई बार बिरछ बन जाती है। कई बार अंदर सूक्ष्म जड़ भी रह जाए ना फिर पौधा बन जाता है, बिरछ बन जाता है। जोगार सिंह दे अंदर एक सूक्ष्म जड़ सी बरीक जी, किन्ने से जोगा सिंह तेरे वर्गा भी कोई सिख जिहड़ा आनंद कारज दियां लावां विच ही छड के आ जाए, इन्नी कु जड़ सी बिल्कुल सूक्ष्म जी पतली बरीक। पर उसने हुशियारपुर तक आउंदिया पेशावर तो चलिया घोड़े ते, हुशियारपुर तक आउंदिया काम का बिरछ बना के रख दिता, छोटी जी जड़ ने काम का बिरछ बनाता, बहुत वड्डा बिरछ बन गया। और गुरु ने चलो रख्या की, बड़ा लंबा प्रसंग तुसीं कई बार सुनिया, मैं तो सिद्धांत की गल तुहाडे सामने रख रहा। इस वास्ते मानसिक रोगां दी जड़ होमे है। होमे जड़ क्यों है? होमे तां जड़ है क्योंकि परमात्मा नालों मन टुट गया। मन टुटिया परमात्मा नालों की कहिंदा? कहिंदा मैं हाँ, तू नहीं मैं हाँ। मैं हाँ का मतलब की है? मैं ही सब कुछ हाँ, तू नहीं। जिथे मैं हाँ मैं ही सब कुछ हाँ, तो उत्थे ये होमे, इत्थों ही काम, इत्थों ही क्रोध, इत्थों ही लोभ, इत्थों ही हंकार, इत्थों ही मोह, ये रोग उत्पन्न होंगे। इस वास्ते मैं हाँ, पर इस दे मैं हाँ कहण नूं सतगुरां ने गुरबाणी विच इस ढंग नाल व्यानिया भी है कि जे तू यह कहना भी मैं हाँ, मैं ही सब कुछ हाँ, मैं सब कुछ कर सकता हाँ, पर सतगुरु जी ने इहदे उत्ते कुछ विचार दिते ने। महाराज कहिंदे पंच तत् कर तुद श्रेष्ठ सब साजी, कोई छेवां करियो जे कुछ कीता होवे। ते पंजां तत्तां नाल तां परमात्मा ने सृष्टि बनाई है, ते कोई छेवां करियो जे कुछ कीता होवे। कहना ना मेतों सब कुछ हो सकता है, जे तेतों कुछ सब तेतों ही सब कुछ हो सकता है, तां फिर कोई छेवां करियो, कोई छेवां ताती बना के विखा। पंज तत् तां परमात्मा ने बनाए ने, अप तेज बाए प्रथमी आकाशा, और इस वास्ते छेवां बना के दिखा। कौन बनावे? और ये जिहड़ा कहिंदा मैं हाँ, बस इत्थों मानसिक रोग इस जड़ तों पैदा हुंदे आ। मैं हाँ कि तू नहीं, भगत रविदास जी दे बोल, जब हम होते तब तू नाहीं, जा हों करी तां तू नाहीं, तू होवें हों नाहीं, बुझो ज्ञानी बुझना एहो अकथ कथा मन माहे। यही अकथ कथा है। इस वास्ते तन दे भी रोग ने, मन दे भी रोग ने, ते कुछ रोग परमात्मा ने एक एक जानवर विच भी विशेषता दसी एक एक रोग दी। ਤੇ ਬੰਦੇ ਨੂੰ ਵੀ ਇੱਕ ਰੋਗ ਮਿਲਿਆ ਹੈ। ਰੋਗ ਮਿਲਿਆ ਤਾਂ ਹੈ, ਇਹ ਟੁੱਟ ਗਿਆ ਉਹਦੇ ਨਾਲੋਂ, ਟੁੱਟਣੇ ਕਰਕੇ ਰੋਗ ਮਿਲਿਆ। ਹਮੈਂ ਰੋਗ ਮਨ ਕੋ ਦੇਨਾ, ਕਾਮ ਰੋਗ ਕੁੰਚਰ ਵਸ ਕੀਨਾ। ਹਉਮੈ ਦਾ ਰੋਗ ਮਨੁੱਖ ਨੂੰ ਮਿਲਿਆ ਹੈ, ਤੇ ਜਿਹੜਾ ਕਾਮ ਦਾ ਰੋਗ ਹੈ ਤੇ ਇਹ ਹਾਥੀ ਨੂੰ ਮਿਲਿਆ ਹੈ। ਕਾਲ ਬੋਤਕੀ ਹਸਤਨੀ ਮਨ ਬੌਰ ਆ ਰਹੇ, ਚਲਤ ਰਚਿਓ ਜਗਦੀਸ ਕੁਆਮ ਸੁਆਏ ਗਾਜ ਵਸ ਪਰੇ ਮਨ ਬੌਰ ਆ ਰਹੇ ਅੰਕ ਸਹਿ ਉਸੇਸ। ਹਾਥੀ ਨੂੰ ਫੜਨ ਜਾਂਦੇ ਨੇ ਟੋਆ ਪੁੱਟਦੇ ਡੂੰਘਾ ਉੱਤੇ ਕੱਖਾਂ ਕਾਨਿਆਂ ਦੀ ਛੱਤ ਪਾ ਕੇ ਐਨ ਘਾਹ ਵਰਗਾ ਬਣਾਉਂਦੇ ਉੱਤੋਂ, ਉਹਦੇ ਉੱਤੇ ਇੱਕ ਕਲਬੂਤ ਹਥਨੀ ਬਨੌਟੀ, ਉਹਦਾ ਕਲਬੂਤ ਬਣਾ ਕੇ ਉਸ ਤਰ੍ਹਾਂ ਦਾ ਰੰਗ ਰੋਗਨ ਕਰਕੇ ਔਰ ਕਾਗਜ਼ਾਂ ਦਾ ਖੜਾ ਕਰ ਦਿੰਦੇ। ਹਾਥੀ ਕੌਮ ਵਿੱਚ ਮਸਤ ਆਉਂਦਾ ਅਤੇ ਟੋਏ ਵਿੱਚ ਡਿੱਗ ਪੈਂਦਾ, ਫਿਰ ਭੁੱਖਾ ਰੱਖਦੇ ਨੇ, ਕੁੰਡੇ ਮਾਰ ਮਾਰ ਕੇ ਉਹਨੂੰ ਵਸ ਕਰਦੇ ਆ। ਇਹ ਹਾਥੀ ਦੀ ਹਾਲਤ, ਔਰ ਇਹ ਮਨੁੱਖ ਵਾਸਤੇ ਵਿਸ਼ੇਸ਼ ਰੋਗ ਹੈ। ਹਮੈ ਰੋਗ ਮਾਨਵ ਕਦ, ਔਰ ਇੱਥੇ ਵਸ ਨਹੀਂ ਹੈ। ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਇਹ ਜਿਹੜਾ ਦ੍ਰਿਸ਼ਟੀ ਦਾ ਰੋਗ ਹੈ ਇਹ ਪਤੰਗਾ ਦੇ ਵਿੱਚ ਫਸ ਜਾਂਦਾ ਹੈ। ਦੇਖਣ ਦੇ ਰੋਗ ਵਿੱਚ ਦੀਵੇ ਦੀ ਲਾਟ ਨੂੰ ਵੇਖੀ ਜਾ ਰਿਹਾ, ਵੇਖੀ ਜਾ ਰਿਹਾ, ਸੜ ਗਿਆ ਬਸ। ਇਹ ਰੋਗ ਦੇਖਣ ਦਾ ਉਹਦੇ ਵਿੱਚ ਦ੍ਰਿਸ਼ਟੀ ਦੇਖਣ ਦਾ ਰੋਗ। ਅਤੇ ਨਾਦ ਰੋਗ ਖੱਪ ਗਏ ਕੁਰੰਗਾ, ਅਤੇ ਕੁਰੰਗਾ ਹਰਨ ਨੂੰ ਕਹਿੰਦੇ ਨੇ, ਅਤੇ ਨਾਦ ਰੋਗ ਹਰਨ ਵਿੱਚ ਹੈ। ਨਾਦ ਘੰਡਾਹੜ ਦਾ ਸ਼ਬਦ ਸਰੋਤ, ਪਹਿਲੇ ਸਮੇਂ 'ਚ ਹਰਨ ਨੂੰ ਜਿਹੜੇ ਫੜਦੇ ਸਨ ਨਾ ਸ਼ਿਕਾਰੇ, ਉਹ ਰਾਤ ਨੂੰ ਜੰਗਲ ਵਿੱਚ ਜਿੱਥੇ ਹਰਨਾਂ ਦੀਆਂ ਡਾਰਾਂ ਹੁੰਦੀਆਂ ਸੀ, ਇੱਕ ਚਿੱਟੀ ਚਾਦਰ ਬੰਨ੍ਹ ਕੇ ਉਹਦੇ ਅੰਦਰਲੇ ਪਾਸੇ ਦੀਵਾ ਜਗਾਉਂਦੇ ਸੀ, ਅਤੇ ਇੱਕ ਘੜਾ ਉਹਦੇ ਉੱਤੇ ਚਮੜਾ ਮੜ ਕੇ ਉਹਦੇ ਛੇਕ ਕਰਕੇ, ਅਤੇ ਉਸ ਛੇਕ ਵਿੱਚ ਘੜੇ ਦੇ ਛੇਕ ਵਿੱਚ ਜਿਹੜਾ ਉੱਤੋਂ ਘੜਾ ਮੜਿਆ ਹੋਇਆ ਮੋਰ ਦਾ ਖੰਭ ਫੇਰਦੇ ਸੀ। ਉਹ ਮੋਰ ਦਾ ਖੰਭ ਫੇਰਨ ਨਾਲ ਘੜੇ 'ਚੋਂ ਇਤਨੀ ਸੁਰੀਲੀ ਆਵਾਜ਼ ਆਉਂਦੀ ਸੀ, ਹਰਨ ਉਹਨੂੰ ਸੁਣ ਕੇ ਲਟੂਹਾ ਹੋ ਜਾਂਦਾ ਸੀ, ਮਸਤ ਹੋ ਕੇ ਆ ਡਿੱਗਦਾ ਸੀ। ਇਹ ਢੰਗ ਸੀ ਫੜਨ ਦਾ। ਅੱਜ ਕੱਲ੍ਹ ਤਾਂ ਵਿਗਿਆਨਕ ਕਈ ਢੰਗ ਉਹਨਾਂ ਨੇ, ਚਲੋ ਬਿਜਲੀ ਦੀਆਂ ਤਾਰਾਂ ਬੰਨ੍ਹ ਦਿਓ, ਉਹ 'ਚ ਬਿਜਲੀ ਛੱਡ ਦਿਓ, ਕਈ ਕੁਛ ਕਰ ਸਕਦੇ। ਪਹਿਲਾ ਢੰਗ ਇਹ ਸੀ। ਉਸ ਸਮੇਂ ਜੋ ਗੁਰੂ ਸਾਹਿਬ ਨੇ ਜਦੋਂ ਇਹ ਬਾਣੀ ਦਾ ਉਚਾਰਨ ਕੀਤਾ ਹੈ ਉਹਨੂੰ ਕਹਿੰਦੇ ਸੀ ਘੰਡੇ ਹੇੜੇ ਦਾ ਸ਼ਬਦ, ਇਹਨੂੰ ਸੁਣ ਕੇ ਹਰਨ ਫਸ ਜਾਂਦਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਜਿਹੜਾ ਵੀ ਦਿਸਦਾ ਬੰਦਾ ਬਸ ਰੋਗੀ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਗੁਰੂ ਕੇ ਦਾਸ। ਕੋਈ ਚਿੰਤਾ ਕਰਕੇ ਆ, ਕੋਈ ਮਾਨਸਿਕ ਰੋਗ ਕਰਕੇ, ਕੋਈ ਸਰੀਰਕ ਰੋਗ ਕਰਕੇ, ਰੋਗ ਦੋਹੀਂ ਪਾਸੇ ਚੱਲਦੇ ਆ। ਇੱਕੋ ਹੀ ਮੇਰਾ ਸਤਿਗੁਰੂ ਹੈ ਜਿਹੜਾ ਅਰੋਗ ਹੈ, ਰੋਗਾਂ ਤੋਂ ਰਹਿਤ ਹੈ। ਅੱਗੇ ਸਤਿਗੁਰਾਂ ਨੇ ਇਸ ਦੀ ਵਿਆਖਿਆ ਕੁਝ ਹੋਰ ਕੀਤੀ ਹੈ, ਅਤੇ ਮਹਾਰਾਜ ਕਹਿੰਦੇ ਜਿਹਬਾ ਰੋਗ ਮੀਨ ਗ੍ਰਸ ਆਨੋ, ਬਾਸਨ ਰੋਗ ਭਵਰ ਬਿਨ ਸਾਨੋ। ਵੀ ਜਵਾਨ ਦਾ ਜਿਹੜਾ ਰੋਗ ਹੈ ਨਾ ਰਸ ਲੈਣ ਦਾ, ਇਹ 'ਚ ਮੱਛੀ ਫਸ ਗਈ ਹੈ, ਕੁੰਡੀ ਲਾਈ ਸ਼ਿਕਾਰੀ ਨੇ, ਮਾਸ ਲਾ ਦਿੱਤਾ ਉਹਦੇ ਲਾਲਚ ਵਿੱਚ, ਮੂੰਹ 'ਚ ਪਸਾ ਲਈ ਅਤੇ ਉਹਨੇ ਖਿੱਚ ਲਿਆ ਬਾਹਰ ਪਾਣੀ ਤੋਂ। ਔਰ ਇਹਦੇ ਵਿੱਚ ਬਾਸਨ ਰੋਗ ਭਵਰ ਬਿਨ ਸਾਨੋ, ਅਤੇ ਔਰ ਬਾਸਨ ਜਿਹੜਾ ਵਾਸ਼ਨਾ ਦਾ ਰੋਗ ਹੈ ਇਹਦੇ 'ਚ ਭੌਰਾ ਫਸ ਗਿਆ। ਭਵਰਾ ਫੁੱਲ ਭਵੰਤਿਆ ਦੁੱਖਤ ਭਾਰੀ ਰਾਮ, ਔਰ ਉਹਦੇ 'ਚ ਮਸਤ ਹੋ ਗਿਆ ਵਾਸ਼ਨਾ ਲੈਣ ਵਿੱਚ, ਸ਼ਾਮਾਂ ਪੈ ਗਈਆਂ ਵਿੱਚੇ ਹੀ ਮਸਤ ਹੋ ਕੇ ਟਿਕਿਆ ਰਿਹਾ, ਅਤੇ ਫੁੱਲ ਮਿੱਚ ਗਏ ਸਵੇਰੇ ਚੜ੍ਹਨ ਤੋਂ ਪਹਿਲਾਂ ਦਿਨ ਸੂਰਜ ਗਾਂਧੀ ਨੇ ਤੋੜੇ, ਚੱਕ ਕੇ ਤੇਲ ਦੇ ਕੜਾਹੀ 'ਚ ਪਾਏ, ਕੱਢਿਆ ਤਾਂ ਉਹਦਾ ਉੱਥੇ ਸਮਾਪਤੀ ਹੋ ਗਈ। ਤੇ ਮਹਾਰਾਜ ਕਹਿੰਦੇ ਹੇਤ ਰੋਗ ਕਾ ਸਗਲ ਸੰਸਾਰਾ, ਤ੍ਰੈ ਗੁਣ ਰੋਗ ਮੈਂ ਵਧੇ ਵਿਕਾਰਾ। ਤੇ ਜਿਹੜਾ ਹੇਤ ਮੋਹ ਦਾ ਰੋਗ ਹੈ ਇਹ ਸਾਰੇ ਸੰਸਾਰ 'ਚ ਪਾਇਆ ਹੋਇਆ। ਚੱਲ ਪਈ ਸੀ ਗੱਲ ਅੱਜ ਮੋਹ ਤੋਂ, ਇਸ ਸ਼ਬਦ ਵਿੱਚ ਮੋਹ ਸ਼ਬਦ ਸੀ, ਵੀ ਇੱਕ ਰੋਗ ਹੈ। ਇਸ ਵਾਸਤੇ ਇਹ ਮਾਨਸਿਕ ਰੋਗ ਨੇ ਅਤੇ ਮਾਨਸਿਕ ਰੋਗਾਂ ਦੀ ਜੜ੍ਹ ਹਉਮੈ ਹੈ, ਅਤੇ ਹਉਮੈ ਜਿਹੜੀ ਹੈ ਇਹਨੂੰ ਦੀਰਘ ਰੋਗ ਕਿਹਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਅਤੇ ਕਈ ਇੱਥੇ ਜਾ ਕੇ ਭੁਲੇਖਾ ਖਾ ਜਾਂਦੇ। ਮੇਰੇ ਪਾਸ ਇਹ ਸਵਾਲ ਆਇਆ, ਦਾਸ ਸਰੀ 'ਚ ਕਥਾ ਕਰਦਾ ਸੀ, ਉੱਥੋਂ ਹੀ ਆਇਆ ਹੁਣ, ਪਹਿਲਾਂ ਵੈਨਕੂਵਰ ਸੀ ਬੀਸੀ 'ਚ। ਕਹਿੰਦੇ ਇੱਕ ਪਾਸੇ ਕਹਿਤਾ ਸਤਿਗੁਰਾਂ ਨੇ ਹਉਮੈ ਦੀਰਘ ਰੋਗ ਹੈ, ਅਤੇ ਫਿਰ ਕਹਿਤਾ ਵਿੱਚ ਦਾਰੂ ਪੀ ਇਸ ਮਾਹੇ। ਮੈਂ ਕਿਹਾ ਵੀ ਅੱਗੇ ਦਾਰੂ ਲਿਖਿਆ ਹੋਇਆ, ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ। ਦਾਰੂ ਹੈ ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਔਰ ਇਸ ਤੋਂ ਬਿਨਾਂ ਹਉਮੈ ਜਿਹੜੀ ਹੈ ਮਿਟ ਨਹੀਂ ਸਕਦੀ। ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ, ਗੁਰੂ ਨਾਨਕ ਸਾਹਿਬ ਦੇ ਬੋਲ ਨੇ ਸ੍ਰੀ ਆਸਾ ਦੀ ਵਾਰ ਦੇ। ਇਸ ਵਾਸਤੇ ਇਹ ਮਾਨਸਿਕ ਰੋਗਾਂ ਦੀ ਜੜ੍ਹ ਹਉਮੈ, ਇਹ ਨਾਮ ਦੇ ਨਾਲ ਹੀ ਰੋਗ ਸਾਰੇ ਮਿਟਣਗੇ। ਔਰ ਇਹ ਰੋਗ ਇੱਕ ਇੱਕ ਵਿੱਚ ਦੱਸੇ ਨੇ ਅਤੇ ਬੰਦੇ ਵਿੱਚ ਸਾਰੇ ਹੀ ਪਾਤੇ ਨੇ। ਇੱਕ ਇੱਕ ਵਿੱਚ ਵਿਸ਼ੇਸ਼ਤਾ ਦੱਸੀ ਆ, ਪਤੰਗੇ ਵਿੱਚ ਆਹ ਹੈ, ਦ੍ਰਿਸ਼ਟੀ ਦਾ ਰੋਗ ਹੈ, ਹਰਨ ਵਿੱਚ ਸੁਣਨ ਦਾ ਰੋਗ ਹੈ, ਹੱਥੀ ਸਪਰਸ਼ ਦਾ ਰੋਗ ਹੈ, ਔਰ ਬਾਸਨ ਰੋਗ ਭੌਰਾ ਹੈ, ਇਹ ਵੱਖਰੇ ਵੱਖਰੇ। ਜਵਾਨ ਦਾ ਰੋਗ ਮੱਛੀ ਵਿੱਚ ਹੈ, ਪਰ ਭਗਤ ਰਵਿਦਾਸ ਜੀ ਨੇ ਆਖਿਆ ਕਿ ਇਹਦੇ ਵਿੱਚ ਸਾਰੇ ਰੋਗ ਨੇ। ਪੰਜ ਰੋਗ ਅਸਾਧ ਜਾਵੇ ਤਾਂ ਕਿ ਕੇਤਕਾਸ, ਸ਼ਬਦ ਵੀ ਹੈ, ਸਪਰਸ਼ ਵੀ ਹੈ, ਰੂਪ ਵੀ ਹੈ, ਰਸ ਵੀ ਹੈ, ਗੰਧ ਵੀ ਹੈ। ਇਸ ਵਾਸਤੇ ਕਹਿਣ ਤੋਂ ਭਾਵ ਨੇਤਰ ਮੁੰਦਣੇ ਨਹੀਂ, ਨੇਤਰ ਫੋੜਨੇ ਨਹੀਂ ਹੈ। ਜਿਹੜੀ ਅੰਤਰਿਕ ਵਾਸ਼ਨਾ ਹੈ ਨਾ ਦੇਖਣ ਦੀ, ਉਹਨੂੰ ਕੱਟਣਾ ਹੈ, ਗੈਰ ਜ਼ਰੂਰੀ ਦੇਖਣਾ ਜੋ, ਬਾਕੀ ਨੇਤਰਾਂ ਨਾ ਵੇਖ। ਨੇਤਰੀ ਸਤਿਗੁਰ ਵੇਖਣਾ ਵੀ ਹੈ, ਇਹ ਵੈ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਵੀ ਹੈ। ਇਹ ਨੇਤਰੋ ਮੇਰੇ ਹਰ ਤੁਮੇ ਜੋ ਤਰੀ ਹਰੂ ਨੇ ਆਪਣਾ ਦੇਖੋ, ਕੋਈ ਵੀ ਉਪਦੇਸ਼ ਹੈ। ਅਤੇ ਕੰਨ ਇਹ ਨਹੀਂ ਵੀ ਭੰਨ ਦੇਣੇ, ਵੀ ਸਿੱਕਾ ਪਾ ਦਿਓ ਇਹਨਾਂ 'ਚ, ਬੰਦ ਹੀ ਕਰ ਦਿਓ, ਬੋਲੇ ਕਰ ਦਿਓ, ਨਹੀਂ। ਇਹ ਤਾਂ ਬਰਮੀ ਮਾਰੀ ਸੱਪ ਨਾ ਮੂਆ, ਅਤੇ ਅੰਦਰ ਸੱਪ ਤਾਂ ਬੈਠਾ, ਵਾਸ਼ਨਾ ਤਾਂ ਅੰਦਰ ਬੈਠੀ ਆ, ਜ਼ਹਿਰ ਤਾਂ ਅੰਦਰ ਘੁਲ ਰਹੀ ਆ। ਨਹੀਂ, ਦੇਖਣ ਦੀ ਵਾਸ਼ਨਾ ਨੂੰ ਕੱਟਣਾ ਹੈ। ਦੇਖਣ ਦੀ ਵਾਸ਼ਨਾ ਕੀ ਕੱਟਣੀ ਹੈ? ਗੈਰ ਜ਼ਰੂਰੀ ਨਹੀਂ ਸੁਣਨਾ, ਕਿਉਂਕਿ ਦੇਖਣ ਸੁਣਨ ਦੀ ਜਿਹੜੀ ਵਾਸ਼ਨਾ ਅੰਦਰ ਹੈ, ਇਹ ਗੈਰ ਜ਼ਰੂਰੀ ਸੁਣਨ ਨੂੰ ਪੈਦਾ ਕਰੇਗੀ, ਵਾਸ਼ਨਾ ਕੱਟਣੀ ਹੈ। ਔਰ ਗੈਰ ਜ਼ਰੂਰੀ ਸਪਰਸ਼ ਦੀ ਵਾਸ਼ਨਾ ਕੱਟਣੀ ਹੈ, ਗੈਰ ਜ਼ਰੂਰੀ ਸੁਗੰਧ ਦੀ ਵਾਸ਼ਨਾ ਕੱਟਣੀ ਹੈ, ਅਤੇ ਗੈਰ ਜ਼ਰੂਰੀ ਜੋ ਰਸ ਦੀ ਵਾਸ਼ਨਾ ਹੈ ਅੰਦਰ, ਇਹ ਮਾਨਸਿਕ ਇੰਦਰੀਆ ਹੈ। ਰਸ ਦੀ ਵਾਸ਼ਨਾ ਸੂਕਸ਼ਮ ਇੰਦਰੀਆ, ਅਤੇ ਔਰ ਪ੍ਰਤੱਖ ਤੁਹਾਡੇ ਸਾਹਮਣੇ ਜਵਾਨ ਦੇ ਉੱਤੇ ਰਾਸਨਿਕ ਇੰਦਰੀਆ। ਗੈਰ ਜ਼ਰੂਰੀ ਜੋ ਰਸ ਦੀ ਵਾਸ਼ਨਾ ਹੈ, ਰਸ ਮਿੱਠਾ, ਰਸ ਮਾਸ, ਸ਼ਰਾਬ ਦੀ ਵਰਤੋਂ ਹੈ, ਹੋਰ ਅਮਲਾਂ ਦੀ ਵਰਤੋਂ ਹੈ, ਇਹਨੂੰ ਕੱਟ। ਜਿਹਨੂੰ ਧਰਮ ਗੁਰੂ ਧਰਮ ਗ੍ਰੰਥ ਇਜਾਜ਼ਤ ਨਹੀਂ ਦਿੰਦੇ, ਔਰ ਉਸਨੂੰ ਕੱਟਣਾ ਜ਼ਰੂਰੀ ਹੈ। ਬਾਕੀ ਜੋ ਦੇਖਣਾ ਜ਼ਰੂਰੀ ਦੇਖ, ਜੋ ਸੁਣਨਾ ਜ਼ਰੂਰੀ ਸੁਣ, ਜੋ ਰਸ ਲੈਣਾ ਜ਼ਰੂਰੀ ਹੈ ਅਤੇ ਉਹ ਲੈ, ਅਤੇ ਭੋਜਨ ਖਾਣਾ ਨਵੇਂ ਕੁਛ ਦੀ ਪੂਰਤੀ ਆ, ਕਿਵੇਂ ਕਰੇਗਾ? ਅਤੇ ਇੱਕ ਗੱਲ ਸਪਸ਼ਟ ਕਰਦੇ ਹਾਂ, ਮਨ ਦੇ ਰੋਗ ਵੀ ਤਨ ਦੇ ਵੀ ਆ, ਤਨ ਦੇ ਰੋਗ ਦਵਾਈਆਂ ਨਾਲ ਵੀ ਮਿਟਦੇ ਨੇ, मन दे रोग दवाइयां नाल नहीं मिटदे, वो नाम दे नाल ही मिटणगे। बाकी कोई ऐसे परपक निश्चय वाला मनुख हो जावे ते जेदी पूरी शरदा गुरबाणी नाम ते बज जावे तां फिर उहदे शरीर को रोग भी बाणी मिट दिंदी आ। लाजमे पूरा पक्का भरोसा हो जाए, बस जिहदा जीवन ही गुरबाणी पे तू रखना तां रख ला, जे तोरना तां गांह तोर दे, तेरी मर्जी तेरी रजा, बस तेरी इच्छा, जो तेरी इच्छा वो मेरी इच्छा, जो तेरी रजा उहदे विच मैं खुश। उत्थे जा के फिर ऐसी जदों परपक शरदा विश्वास हो जाए तो फिर गुरबाणी भी रोग मिटदी आ। हूँ तो असी रोज़ जप जी साहब पढ़ते हाँ, नानक भगता सदा विगास, सुनया दुख पाप का नास। सवाल भी होंगे आ, क्यों नहीं फिर दुख होंगे, पाप क्यों नहीं नास होंगे, और की कारण है? बाणी सुनते हाँ, नहीं सुन नाल पूरा सहमत नहीं होए, सुन नाल पूरा सहमत नहीं होए। जिस वेले सुन दे नाल पूरा सहमत हो गए तो मिटणगे। और बहुत सारिया गाथा ने अज भी मिटदे ने, पिछे भी मिटदे से, गानों भी मिटणगे। बाकी आत्मा विच कोई रोग नहीं है, बिल्कुल आत्मा नी रोग है। आत्मा विच कोई डर नहीं है, आत्मा विच कोई भय नहीं है। अज ही मैं एक गाथा पढ़ रहा सी, जापान दा एक बहुत बड़ा प्रचारक ते उहदा जीवन पढ़ रहा सी, और उहने अपने कुछ निचोड़ लिखे ने। जिस दे पासों दीक्षित होया, मुरशद कह लो गुरु कह लो, कहिंदे उहदे सन्मान विच एक समारोह असीं कीता। जापान दी गल है, 3 मंजिला लक्कड़ दा मकान ते बड़ा उहदे विच असीं इकट्ठ कीता। कहिंदा जे उहनां ने बोलना शुरू ही कीता सी अध्यात्मवाद दे उत्ते, कहिंदा भूचाल आ गया बदकिस्मती, बस मकान डिगने शुरू हो गए, खड़कना शुरू हो गया पौड़ियाँ लक्कड़ दे मकान। कहिंदा जिन्ने सुन वाले सी सारे नूं भाजड़ पै गए। वह कहिंदा मैं भी भज पिया। जदों मैं कहिंदा पौड़ियाँ च आया, कहिंदा मेरा ही ये गुरु, मैं तो दीक्षित होया और अज भीड़ा पै गए, मैं ही इहनूं लिआउण वाला, मैं ही छड के भजण वाला। साहेब संकट वै सेवक भजै, चिरंकाल ना जीवै दो कुल लज्जै। अबैन कोबरी हेड ग्रंथी मैनूं हरिमंदर साहब दे मिले, मैं क्या कुछ हड बीती सुनाओ, तुसीं तां अंदर सीगे। ते उन्होंने जो हड बीती सुनाई ते रोम खड़े हो जांदे। कहिंदा 36 घंटे बिना किरिया तों हरिमंदर साहब च रहे हैं, 36 घंटे। कहिंदा जिस वेले गोली लगी गुरु ग्रंथ साहब दे ताबिया सी मैं, कहिंदा गुरु रामदास ने कहिंदा मैनू बचा लिया, अपनी गोली लवा ले। चश्म दीद उन्होंने वाक्या सुनाए, मैं कहा तुसी अंदर सी तुसी सुनाओ, बाहरों तो बहुत सारिया गल्लां सुनी दियां ने। ते उन्हां दा नाम ज्ञानी मोहन सिंह आ, ते हेड ग्रंथी हरिमंदर साहब दे उत्थे आए हुए ने अपने बच्चे कोल, बहुत सारे उन्होंने बचन सुनाए। ते मैं लंबा ना जावा, जो कहना चाहवां वो तुहाडे सामने रखा। कहिंदा मैं वापस मुड़ गया पौड़ियां तो, जदों मैं कहिंदा उत्थे गया ते मेरा जिहड़ा गुरु सी दीक्षित करन वाला वो अडोल बैठा है, बिल्कुल समाधि विच। उधर भूचाल आया, रौला पै गया, सारे भज गए ने। कहिंदा फिर मैं भी उहदे कोल ही बह गया। कहिंदा मेरे हाथ कंब रहे ने, शरीर कंब रहा है, मन भी कंब रहा, पर उहदे च कोई भय नहीं, कोई डर नहीं, कोई कंपन नहीं भूचाल दा। कहिंदा भूचाल हटिया, 4 मिंटां तों बाद उहनां नेत्र खोले। मैं उहनां नूं पुछिया कि सारे ही भज गए, मैं भी भज के चले गया सी पौड़ियां च, वापस मुड़िया, मैं तां इत्थे बैठा भी कंबी गया। तुहाडे शरीर च कोई कंपन नहीं, कोई डुलावा नहीं कारण। कहिंदा उन्हां ने मैनूं जवाब दिता, कंपन शरीर विच है, कंपन मन विच है, कंपन आत्मा विच नहीं है। आत्मा विच कंबा नहीं है, आत्मा विच पचाल नहीं है, आत्मा विच डर नहीं। कहिंदा जिस वेले ये कंपन शुरू होया, पचाल आया, तो मैं उस वेले अपने अंतरमुख आत्मा स्वरूप विच टिक गया। कहिंदा उत्थे कोई डर नहीं, गज के आखो सतनाम श्री वाह। एक गल कह के समाप्ति करा, आत्मा च बीमारी नहीं। जिन्हां तो महापुरशां तो ये विद्या का खजाना मिलिया, संत ज्ञानी गुरबचन सिंह जी खालसा, ज्ञानी गुरदेव सिंह जी हेड ग्रंथी साहब पिछे बैठे ने, मेरे क्लास फैलो ने, असीं इकट्ठे बने महापुरशां के पासों। उन्हां दा शरीर कुछ ढिला हो गया, तो सिंह साहब कपूर सिंह बराड़ कोई 18-19 साल जथे च रहे हो, बाद विच हरिमंदर साहब दे ग्रंथी अपने श्रोमणी कमेटी ते मंग ते संतां ने देते, ते सारा जथा श्री अमृतसर साहब सी, बाबा खड़ग सिंह दा डेरा आ बाबा चौंक दे विच, बाबा रण सिंह जी उन्हां तों बाद होए अज महापुरश होरने नाल, उत्थे महापुरशां दा आसन सी। तो सिंह साहब कपूर सिंह मिलने वास्ते गए, तो बैठ गए फतेह बुला के। उन्हां दा सुभा इस तरह का ही सी, कहिंदे महाराज लोग बड़ियां गल्लां करदे, कहिंदे बराड़ा की कहिंदे, कहिंदे संत इन्नी बाणी पढ़ते, इन्ना सिमरन करते, इन्ने सिंघां नूं पढ़ाउंदे आ, तो ये बाणी पढ़न वाले क्यों बीमार होई जांदे आ। ये सवाल किया सिंह साहब कपूर सिंह ने, संत हस पे, कहिंदे बराड़ा जे कल नूं मर गया फिर लोग कहणगे संत मर क्यों गए, लोगों ने यह भी कहना भी संत मर क्यों गए, भी बाणी पढ़न वाला मरदा नहीं। कहण लगे बीमारी शरीर विच है, बीमारी आत्मा च नहीं है, आत्मा करके चढ़दी कला विच हां, आत्मा विच खेड़ा है, आत्मा विच प्रकाश है, आत्मा विच निर्भौता है, आत्मा विच निर्मलता है, आत्मा विच स्वस्थता ही है, आत्मा विच निर्वैरता है। ये बीमारी शरीर विच क्यों, शरीर प्रकृति का हिस्सा है, प्रकृति विच घाट आ जाए शरीर विच लाजमी आएगी, प्रकृति विच डर भी है, प्रकृति विच भय भी है, प्रकृति विच बैर भी है, तो शरीर इहदा हिस्सा है, फिर शरीर विच बैर आएगा, शरीर विच डर आएगा, शरीर विच बीमारी आएगी, शरीर विच मैल आएगी। ये जवाब महापुरशां ने दिता, गज के आखो सतनाम श्री वाहिगुरु। हुण तुसीं पंक्ति दी विचार सरवण कर लो ते समाप्ति करिए। साहिब गुरु अमरदास महाराज जी सानू परम पवित्र उपदेश की बख्शिश करते ने। अज दे शब्द के अंदर महाराज कहते, नाम विसार मन तन दुख पाया, नाम नू भुला के मनुख ने मन विच भी ते तन विच भी दुख ही पौना कीता है। माया मोह सब रोग कमाया, ये जिहड़ी माया दा मोह सी ना, ते सारा इसने इस मोह ने ये रोग पैदा कर दिता, रोग पल्ले विच पा दिता। ये माया दा मोह एक मानसिक रोग है, दी खिच। इहदा मतलब ये नहीं है, नहीं, गुरप्रसादी जी ने आप तजिया तिने बिचे माया पाया, रह माया विच रह कबल वांग, रह माया विच रह मरगाबी दे खंभां वांग नरलेप रहिंदे आ। त्याग नहीं नरलेपता है, तो इस वास्ते महाराज कहिंदे ये एक रोग है, ये कम आया, एक कमाई बन गया, एक यदि खट्टी बन गया, दे पल्ले विच पै गया है। बिन नावै मन तन है कुश्ती नरके बस पाएंगा, बिना परमात्मा दे नाम तो ते मन ते तन दोवें ही रोगी हो जाते हैं, कुश्ती कोढ़ रोग रोगी हो जाते हैं। तो इस वास्ते नाम दे सिमरन तो बिना ते मनुख जेड़ा वो दुख ही प्राप्त करता है, ते ए ने और दुख की उस तो बाद फिर नरक, नरक भी एक दुख है, एक भय है, एक डर है, एक भैड़े कर्मा का फल है। इन्हें विचार तो आपने टिक के ये विचार सरवण किए, धन्यवाद। होइयां भुलां दी खिमा फतेह बुलाओ। वाहिगुरु जी का खालसा। ਵਾਹਿਗੁਰੂ ਜੀ ਕੀ ਫਤਿਹ।